छाए जाती एकता अनेकता बिलाए जाती ताए जाती कुचलता कतेबन कुरान की पाप पर पक जाते धर्म तसक जाते वर्ण गजक जाते सहित विधान की देवी देव देहुरे संतोख सिंह दूर होते रीत मिट जाती कथा बेदन पुराण की श्री गुरु गोविंद सिंह पावन परम सूर मूर्ति न होती जोपै करुणा निधान की साहिब श्री सतगुरु गोविंद सिंह सच्चे पातशाह जी दे 351वें अवतार पुरब ते आप सारी साध संगत नूं लख लख वधाई देंदा हां और अर्ज करांगा कि एक वारी अपनी रसना नूं पवित्र करन वास्ते मन बिरती नूं एकागर करन लई गज के कहो धन श्री गुरु गोविंद सिंह सच्चे पातशाह दसवें नानक पाव साहिब श्री गुरु नानक देव सच्चे पातशाह दे दसवें स्वरूप कई बार शब्द ए भी सुनिया जांदा कि दसवीं जोत मैं ए छोटी जी अर्ज करदे हां कि जोत एक ही रहिंदी है सिर्फ स्वरूप बदलदा है आकार बदलदा है रूप बदलदा है शरीर बदलदा है जोत एक ही रहिंदी है इस वास्ते दसवां स्वरूप मैं शब्द वरते है कि साहिब श्री गुरु गोबिंद सिंह सच्चे पातशाह जिस तरह आप जी ने श्रवण कीता है कीर्तन विच साहिब श्री गुरु गोबिंद सिंह सच्चे पातशाह जो अपनी निज कथा बयान करते हैं बचित्र नाटक विच उस दे विच गरीब नवाज सच्चे पातशाह जी लिखते ने अब मैं अपनी कथा बखानो तप साधत जेह बिद मोहे आनो हेमकुंट पर्वत है जहां सपत सरिंग सोबत है तहां सपत सरिंग तह नाम कहावा पंडुराज जह जोग कमावा तह हम अधिक तपस्या साधी महाकाल काल का राधी ए बिद करत तपस्या पयो द्वैते एक रूप हवै गयो। फिर अगे जाके बयान करदे ने कि तात मात मुर अलख अरादा बहुविध जोग साधना साधा तिन जो करी अलख की सेवा ताते पय प्रसन्न गुरुदेवा। सत्संगी जनों साहिब गुरु गोबिंद सिंह सच्चे पातशाह जी दे अवतार दे विच ए तुकां बड़ी खास महत्ता रखण वालियां ने जिथे साहिब गुरु गोबिंद सिंह सच्चे पातशाह अपने बारे बयान करदे ने कि अब मैं अपनी कथा बखानो तप साधत जेह बिद मोहे आनो इस संसार विच मैं तप साधदा साधदा जदों तपस्या करदिया करदिया परमेश्वर दी शक्ति दा ध्यान धरके इन्ना सिमरन कीता कि ओ दो तो एक स्वरूप हो गया भाव अकाल पुरख दे नाल जीव दा कोई भिन्न भेद ना रह गया जीव और ब्रह्म जेड़े सन एक हो गए जदों परमेश्वर दा ही स्वरूप बन गया। ते दूसरे पासे ओ कहिंदे ने कि तात मात मुर अलख अरादा मेरे माता पिता ने उस परमेश्वर दी बहुत आराधना कीती बहुविद जोग साधना साधा तिन जो करी अलख की सेवा ताते पय प्रसन्न गुरुदेवा। साहिब गुरु गोबिंद सिंह सच्चे पातशाह दे अवतार पिछे नाम सिमरन दी बहुत वड्डी महानता है क्योंकि संसार विच सतगुरु जी आए भी इसे वास्ते। सतगुरु जी लिखते ने धर्म चलावन संत उवारण दुष्ट सबन को मूल उपारण मैं इस वास्ते ही संसार विच आया हां। तो सतगुरु सच्चे पातशाह जी का यह बचन बड़ा ध्यान रखने वाला है क्योंकि अज असीं गुरु गोबिंद सिंह सच्चे पातशाह का अवतार पुरब मना रहे हैं सानू सिमरन नाल जुड़ना चाहिए। मैं ये गल आप जी नाल सांझी कर रहा सां क्यों क्योंकि गुरु गोबिंद सिंह सच्चे पातशाह जी फुरमान करते ने मैं लंबा समा आराधना की परमेश्वर जेड़े सन ओ प्रसन्न होके उन्होंने मैनू हुक्म दे के अपना पुत्र बना के इस संसार विच भेजिया। दूसरे पासे उन्होंने माता पिता साहिब श्री गुरु तेग बहादुर सच्चे पातशाह और जगत माता माता गुजरी जी ने भी बहुत लंबी घालना घाली। जदों आपां इतिहास दे पन्ने फरोलदे हां ते सानू पता लगदा है कि सतगुरु हरगोबिंद साहिब सच्चे पातशाह 1701 विच ज्योति जोत समा जांदे ने 1701 ਵਿੱਚ ਕੀਰਤਪੁਰ ਸਾਹਿਬ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਮਾਤਾ ਗੁਜਰੀ ਜੀ ਤਥਾ ਮਾਤਾ ਨਾਨਕੀ ਜੀ ਦੇ ਨਾਲ ਬਾਬੇ ਬਕਾਲੇ ਪਹੁੰਚਦੇ ਨੇ ਔਰ 20 ਸਾਲ ਦੀ ਲੰਬੀ ਘਾਲਣਾ ਹੈ ਜਿੱਥੇ ਦੋ ਗੁਰੂ ਸਰੂਪ ਜਿਹੜੇ ਨੇ ਇੰਨੇ ਸਮੇਂ ਚ 20 ਸਾਲ ਚ ਬਦਲਦੇ ਨੇ, ਭਾਵ 17.5 ਸਾਲ ਕਰੀਬ ਕਰੀਬ ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਇਮਾਨ ਰਹਿੰਦੇ ਨੇ ਔਰ 2.5 ਸਾਲ ਸ੍ਰੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਇਮਾਨ ਰਹਿੰਦੇ ਨੇ, ਇਹ ਸਮਾਂ 20 ਕੁ ਸਾਲ ਦਾ ਬਣਦਾ। 20 ਕੁ ਸਾਲ ਦੀ ਲੰਬੀ ਘਾਲਣਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਵਿਖੇ ਰਹਿ ਕੇ ਘਾਲਦੇ ਨੇ ਔਰ ਉਹਨਾਂ ਦੀ ਸੇਵਾ ਵਿੱਚ ਮਾਤਾ ਗੁਜਰੀ ਜੀ ਰਹਿੰਦੇ ਨੇ, ਮਾਤਾ ਨਾਨਕੀ ਜੀ ਵੀ ਉੱਥੇ ਹੀ ਡੇਰਾ ਰੱਖਦੇ ਨੇ, ਉੱਥੇ ਹੀ ਨਿਵਾਸ ਰੱਖਦੇ ਨੇ। ਜਦੋਂ 1721 ਵਿੱਚ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦਾ ਤਿਲਕ ਲੱਗਦਾ ਤੇ ਉਸ ਵੇਲੇ ਜਿਹੜਾ ਭਾਈਚਾਰਾ ਹੈ, ਭਾਵ ਕੇ ਸੋਢੀ ਜਿਹੜੇ ਨੇ, ਉਹ ਸਾਰੇ ਦੇ ਸਾਰੇ ਕਰੀਬ ਕਰੀਬ ਵਿਰੋਧ ਕਰਨ ਵਾਲੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰਾਂ ਦੀ ਗੱਲ ਕਰਦੇ ਹਾਂ ਅਸੀਂ ਤੇ ਉਹਨਾਂ ਵਿੱਚੋਂ, ਉਹਨਾਂ ਸੋਢੀਆਂ ਦੇ ਵਿੱਚੋਂ ਕੇਵਲ ਤੇ ਕੇਵਲ ਸੂਰਜਮੱਲ ਜੀ ਦਾ ਪਰਿਵਾਰ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਸ਼ਰਧਾ ਭਾਵਨਾ ਨਾਲ ਰਿਹਾ। ਬਾਕੀ ਜਿਹੜੇ ਧੀਰਮੱਲ ਆਦਿ ਕੋਰੀ ਨੇ ਉਹ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਤੋਂ ਹੀ ਵਿਰੋਧ ਕਰਨ ਲੱਗ ਪਏ ਸਨ। ਭਾਵੇਂ ਛੋਟੀ ਉਮਰ ਸੀ ਧੀਰਮੱਲ ਦੀ, ਪਰ ਉਦੋਂ ਹੀ ਉਸ ਨੇ ਚਿੱਠੀਆਂ ਜਿਹੜੀਆਂ ਨੇ ਉਹ ਸਮੇਂ ਦੀ ਸਰਕਾਰ ਨੂੰ ਲਿਖੀਆਂ ਸਨ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਖਿਲਾਫ਼ ਹੋ ਕੇ ਮੈਂ ਤੁਹਾਡੇ ਨਾਲ ਹੋਣ ਵਾਸਤੇ ਤਿਆਰ ਹਾਂ। ਮੇਰਾ ਕਹਿਣ ਤੋਂ ਭਾਵ ਸੀ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 20 ਸਾਲ ਦੀ ਲੰਬੀ ਘਾਲਣਾ ਤੋਂ ਬਾਅਦ ਗੁਰੂ ਰੂਪ ਵਿੱਚ ਪ੍ਰਗਟ ਹੋਏ, ਮੈਂ ਇੱਥੇ ਇੱਕ ਛੋਟੀ ਜਿਹੀ ਆਪ ਜੀ ਦੇ ਨਾਲ ਗੱਲ ਸਾਂਝੀ ਕਰ ਲਵਾਂ। ਆਮ ਕਰਕੇ ਇਹ ਕਿਹਾ ਜਾਂਦਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਜਿਹੜਾ ਉਹ ਮੱਖਣ ਸ਼ਾਹ ਲਬਾਣੇ ਨੇ ਕੀਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਆਮ ਸਾਧ ਸੰਗਤ ਵਿੱਚ ਉਹ ਦਰਸ਼ਨ ਜਿਹੜੇ ਨੇ ਤਾਂ ਹੀ ਦੇਣ ਲੱਗੇ ਜਦੋਂ ਮੱਖਣ ਸ਼ਾਹ ਲਬਾਣੇ ਨੇ ਇਹ ਪ੍ਰਗਟ ਕੀਤਾ ਜਾਂ ਗੁਰੂ ਲਾਦੋਰੇ ਦਾ ਢੰਡੋਰਾ ਦਿੱਤਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦਾ ਤਿਲਕ ਬਾਬਾ ਗੁਰਦਿੱਤਾ ਜੀ ਨੇ, ਇਹ ਬਾਬਾ ਗੁਰਦਿੱਤਾ ਜੀ ਉਹ ਨੇ ਜਿਹੜੇ ਗੁਰੂ ਬਾਬਾ ਬੁੱਢਾ ਜੀ ਦੀ ਅੰਸ਼ਵੰਸ਼ ਨੇ, ਪ੍ਰਪੋਤੇ ਲੱਗਦੇ ਨੇ ਉਹਨਾਂ ਦੇ, ਬਾਬਾ ਬੁੱਢਾ ਜੀ ਦੀ ਅੰਸ਼ਵੰਸ਼ ਬਾਬਾ ਗੁਰਦਿੱਤਾ ਜੀ ਨੇ ਤਿਲਕ ਦਿੱਤਾ। ਉਹ ਸਮਾਨ ਜਿਹੜਾ ਸੀ ਉਹ ਲੈ ਕੇ ਦਰਗਾਹਾ ਮੱਲ ਜੀ, ਦੀਵਾਨ ਦਰਗਾਹੀ ਮੱਲ ਜੀ ਜਿਹੜੇ ਸਨ ਉਹ ਦਿੱਲੀ ਤੋਂ ਲੈ ਕੇ ਆਏ ਸਨ, ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਨਾਰੀਅਲ ਵਗੈਰਾ ਜਿਹੜਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਸੀ ਉਹ ਵੀ ਲੈ ਕੇ ਆਏ ਸਨ। ਔਰ ਇੱਕ ਸਨ ਦੁਆਰਕਾ ਦਾਸ ਜੀ ਭੱਲੇ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕੁਲ ਵਿੱਚੋਂ ਸਨ, ਇੱਕ ਸਨ ਭਾਈ ਗੜੀਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਗੁਰੂ ਸਾਹਿਬ ਦੇ ਬੜੇ ਮਹਾਨ ਸਿੱਖ ਹੋਏ ਨੇ ਭਾਈ ਗੜੀਆ, ਉਹ ਵੀ ਸਨ। ਭਾਵ ਇਹ 5 ਸਿੱਖਾਂ ਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਸੁਭਾਇਮਾਨ ਹੋਣ ਤੇ ਨਮਸਕਾਰ ਕੀਤੀ ਔਰ ਮੱਖਣ ਸ਼ਾਹ ਲੁਬਾਣੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ। ਜਦੋਂ ਪ੍ਰਗਟ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਤੇ ਬਹੁਤ ਸਾਰੀਆਂ ਭੇਟਾਵਾਂ ਜਿਹੜੀਆਂ ਸਨ ਉਹ ਆਉਣੀਆਂ ਸੁਭਾਵਕ ਹੀ ਸਨ। ਉਸ ਵੇਲੇ ਧੀਰਮੱਲ ਨੇ ਆਪਣੇ ਮਸੰਦ ਸ਼ੀਹੇ ਨੂੰ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੋਲੀ ਦਾ ਵਾਰ ਕਰਵਾਇਆ। 1 ਨਹੀਂ 2 ਨਹੀਂ 3 ਵਾਰੀ ਵਾਰ ਜਿਹੜਾ ਸੀ ਉਹ ਹੋਇਆ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ, ਜਦੋਂ ਮਨੁੱਖ ਗਲਤ ਰਸਤਾ ਅਖਤਿਆਰ ਕਰ ਜਾਂਦਾ ਤੇ ਉਸ ਵੇਲੇ ਉਹਦੇ ਵਾਸਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ। ਅਸੀਂ ਵੇਖਦੇ ਹਾਂ ਕਿ ਜਦੋਂ ਸਾਡੇ ਕੱਪੜੇ, ਅਸੀਂ ਸੋਹਣੇ ਕੱਪੜੇ ਪਾਏ ਹੋਣ, ਨਵੇਂ ਕੱਪੜੇ ਪਾਏ ਹੋਣ ਤੇ ਮਨੁੱਖ ਜਿਹੜਾ ਉਹ ਛਿੱਟ ਤੋਂ ਬਚਦਾ ਕਿ ਕਿਤੇ ਗੰਦੀ ਛਿੱਟ ਨਾ ਪੈ ਜਾਏ, ਪਾਣੀ ਦੀ ਛਿੱਟ ਤੋਂ ਵੀ ਬਚਦਾ। ਪਰ ਜਦੋਂ ਉਹਦੇ ਕੱਪੜੇ ਗੰਦੇ ਹੋਣ ਤੇ ਉਸ ਵੇਲੇ ਉਹਨੂੰ ਕਹਿ ਦਿਓ ਕਿ ਮੰਜੀ ਤੇ ਬਹਿ ਜਾਂ ਕੁਰਸੀ ਤੇ ਬਹਿ ਜਾ ਤੇ ਉਹ ਆਖੇਗਾ ਨਹੀਂ ਕੋਈ ਗੱਲ ਨਹੀਂ, ਕੱਪੜੇ ਮੇਰੇ ਗੰਦੇ ਹੀ ਨੇ, ਮੈਂ ਇੱਥੇ ਥੱਲੇ ਹੀ ਬਹਿ ਜਾਂਦਾ। ਇਸ ਤਰ੍ਹਾਂ ਦੀ ਹਾਲਤ ਸਾਡੇ ਮਨ ਦੀ ਬਣ ਜਾਂਦੀ ਹੈ ਜਦੋਂ ਸਾਡਾ ਮਨ ਵਿਕਾਰਾਂ ਨਾਲ, ਕਾਲਖ ਨਾਲ, ਵੈਰ ਵਿਰੋਧ ਨਾਲ, ਈਰਖਾ ਭਾਵਨਾ ਨਾਲ ਭਰ ਜਾਂਦਾ ਤੇ ਉਸ ਵੇਲੇ ਧਰਮ ਸਾਡੇ ਵਾਸਤੇ ਕੋਈ ਅਰਥ ਨਹੀਂ ਰੱਖਦਾ। ਇਸ ਤਰ੍ਹਾਂ ਦਾ ਸੁਭਾਅ ਇਹਨਾਂ ਧੀਰਮੱਲ ਹੋਰਾਂ ਦਾ ਬਣ ਗਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਵਾਰ ਹੋਏ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਕੋਈ ਬੁਰਾ ਭਲਾ ਨਹੀਂ ਆਖਿਆ, ਸਿਰਫ ਇੰਨਾ ਹੀ ਬਚਨ ਕੀਤਾ, ਵਾਹ ਮੱਲ ਜੀ, ਵਾਹ ਮੱਲ ਜੀ, ਵਾਹ ਮੱਲ ਜੀ। ਕਿਉਂਕਿ ਸਤਿਗੁਰੂ ਦਾ ਘਰ ਹਮੇਸ਼ਾ ਖਿਮਾਵਾਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਖਿਮਾ ਹੀ ਕਰਦੇ ਨੇ ਤੇ ਖਿਮਾ ਦਾ ਅਰਥ ਇਹ ਨਹੀਂ, ਮੈਂ ਇਹ ਵੀ ਅਰਜ਼ ਕਰਦਿਆਂ ਕਿ ਖਿਮਾ ਦਾ ਅਰਥ ਇਹ ਨਹੀਂ ਹੁੰਦਾ ਕਿ ਜੇ ਤਕੜਾ ਕੋਈ ਤੁਹਾਡੇ ਤੇ ਵਾਰ ਕਰਦਾ ਤੇ ਤੁਸੀਂ ਆਖੋ ਜੀ ਅਸੀਂ ਤੇ ਉਹਨੂੰ ਖਿਮਾ ਕਰ ਦਿੱਤਾ, ਏਦਾਂ ਨਹੀਂ। ਅਸਲ ਵਿੱਚ ਸਾਰੀ ਤਾਕਤ ਹੁੰਦਿਆਂ ਹੋਇਆਂ ਜਦੋਂ ਖਿਮਾ ਕੀਤੀ ਜਾਂਦੀ ਹੈ ਉਹਦਾ ਨਾਂ ਖਿਮਾ ਹੈ, ਉਹਨੂੰ ਉਹਦੇ ਕੀਤੇ ਗੁਨਾਹ ਨੂੰ ਮਾਫ਼ ਕਰ ਦੇਣਾ ਇਹਦਾ ਨਾਂ ਖਿਮਾ ਹੈ। तो सतगुरु सच्चे पातशाह जी ने सर्व शक्ति संपन्न हुंदिया भी उन्होंने खिमा की और आप गरीब नवाज सच्चे पातशाह बाबे बकाले नूं छड के ते पहला श्री अमृतसर साहब गए। जो श्री अमृतसर साहब गए तो उथे भी उथों के जड़े सोडी सन बाबा पृथ्वी चंद के पोतरे मेहरवान जी के पुत्र हर जी वह उस वेले काबज सन श्री हरिमंदर साहब से उन्होंने भी दरवाजे जड़े सन बंद कर लाए। सतगुरु सच्चे पातशाह उथों भी निराश होके वापस आ गए। जदों सतगुरु सच्चे पातशाह जी वापस आए तो फिर बाबे बकाले नूं छड के गरीब नवाज सच्चे पातशाह पहला करतारपुर आए। इत्थे भी सोडियां दे नाल बहुत समा जिहड़ा सी ओ ठीक ढंग नाल सुखावें ढंग नाल ना बतीत होया। फिर कीरतपुर साहब गए, कीरतपुर साहब जाके भी बहुते सुखावें दिन ना लंघे। इस वास्ते सतगुरु सच्चे पातशाह जी पूर्व देश की यात्रा वास्ते चले गए, जिदे बारे गुरु गोबिंद सिंह सच्चे पातशाह लिखते ने, मुरपित पूर्व कीस प्याना भांत भांत के तीर्थ नाना। सतगुरु सच्चे पातशाह जी ने जदों तीर्थ करद्या करद्या पुन दान करद्या करद्या समा बतीत हुंदिया हुंदिया गरीब नवाज सच्चे पातशाह जदों उत्थे गए, जिदे बारे गरीब नवाज सच्चे पातशाह लिखते ने कि जब ही जात त्रिवेणी पए, जदों इलाहाबाद ते सतगुरु सच्चे पातशाह गए, जब ही जात त्रिवेणी पए पुन दान दिन करत बतए तही प्रकाश हमारा पयो। आम करके प्रकाश शब्द जिहड़ा असीं अवतार वास्ते वरतदे आ, पर गुरु गोबिंद सिंह सच्चे पातशाह जी ने यह शब्द जिहड़ा अवतार वास्ते नहीं वरतिया, माता दे गर्भ विच प्रवेश वास्ते वरतिया। तही प्रकाश हमारा पयो पटना शहर विखे भव लयो। सतगुरु जी का अवतार जिहड़ा है 1660 विच सतगुरु सच्चे पातशाह जी ने कृपा की और संसार विच अपना प्यारा रूप जिहड़ा सी ओ विखाया। मेरा अर्ज करन तो भाव सी कि जिथे साहिब गुरु गोबिंद सिंह सच्चे पातशाह अपने बारे ए लिखदे ने कि मैं बहुत वड्डी घालना काली, उथे अपने माता पिता की घालना की गल भी करदे ने। इथों एक गल स्पष्ट जी हुंदी है कि गुरु गोबिंद सिंह सच्चे पातशाह जी का जीवन जिहड़ा है वह साडे वास्ते एक नवा फलसफा सानू दर्शाउंदा है कि गुरु गोबिंद सिंह सच्चे पातशाह जो घालना घालते ने हेमकुंट पर्बत उत्ते तपस्या करते ने, ते ओ तपस्या करद्या होया उस वेले उन्हां दा स्वरूप जेड़ा है जां उन्हां दा थां जेड़ा है वह सेवक वाला है, सिख वाला है, मुरीद वाला है, क्योंकि मुरीद ही तपस्या करेगा ना, सेवक ही तपस्या करेगा, सिमरन करेगा, आराधना करेगा, पूजा करेगा। उस वेले सतगुरु जी एक सेवक के रूप विच ने, परमेश्वर के सेवक के तौर ते ओ उन्हां दी उपासना करदे ने, उन्हां दी पूजा करदे ने, जां उन्हां दा सिमरन करदे ने। उस तों बाद हौली हौली जदों समां बदलदा है, गुरु नानक देव सच्चे पातशाह जी दी गद्दी ते सुभायमान होण तों पहलां इह दसवें स्वरूप जिहड़े ने प्रगट होण तों पहलां अकाल पुरख उन्हां नूं कहिंदे ने कि तुसीं मेरे सपुत्तर हो, मैं तुहानूं सपुत्तर बना के संसार विच भेज रिहा। मेरा अर्ज करन तों भाव सी पहलां सिख दा रूप है, सेवक दा रूप है, सेवक जदों हौली हौली तरक्की कीती ते फिर उह अपने रहबर दा, अपने मालक दा ओ सपुत्र बन गया। सपुत्र बन के जदों सतगुरु सच्चे पातशाह संसार विच आए और संसार विच आण के भी सतगुरु सच्चे पातशाह जी ने महान सिमरन कीता। मैं एक अर्ज आप जी नाल सांझी करदे हां कि गुरु गोबिंद सिंह सच्चे पातशाह लिखदे ने कि जदों मैनूं अकाल पुरख ने हुक्म कीता कि तुसीं संसार विच जाओ ते उस वेले ओ लिखदे ने कि चित ना पायो हमरो आमन कहा, चुभी रही सुरत प्रभ चरणन में, प्रभु दे चरणा विच मेरी सुरत जेड़ी सी ओ चुभी रही, ते इस वास्ते ऐसी लीन सी मेरी सुरत के मेरा जी नहीं सी करदा संसार विच आउण नूं। तो मैं ए भी अर्ज करदिआं कि जे उस वेले सुरती जुड़ी हुई है ते सतगुरु सच्चे पातशाह जदों गुरु रूप विच आउंदे ने ते उस वेले भी ऐसी सुरती जुड़ी हुई है कि ओ जे सतगुरु सच्चे पातशाह अकाल पुरख की सिफत करन लगदे ने ते ओह कहिंदे ने राजान राज भानान भान देवान देव उपमा महान, इस तरह दी सिफतां करदे ने। ते कदी कदी सुरत इन्नी ज्यादा लीन हो जांदी है कि तू ही दा लगातार उचारण उन्हां दी पावन रसना चो जिहड़ा निकलदा है, भाव सुरती जिहड़ी है उस वेले भी ओह टुट्टी नहीं जदों माया दा बहुत ज्यादा जोर है, सतगुरु जी दे चरणां च भेटावां चढ़दियां ने, राजे महाराजे आण के झुकदे ने, उस वेले भी सुरती टुट्टी नहीं। पर जे सतगुरु सच्चे पातशाह जी परिवार वार दिंदे ने ते परिवार वारण तो बाद भी उन्हां दी सुरती जिहड़ी है ओह ज्यों दी त्यों अकाल पुरख नाल फिर भी लिवलीन है, फिर भी जुड़ी हुई है। ते उत्थे भी कहिंदे ने मित्र प्यारे नूं हाल फकीरां दा कहना, तुद बिन रोग रजाइयां दा उड्डन, नाग निवासां दे रहना, सूल सुराही खंजर प्याला, बिंग कसाइयां दा सहना, यारड़े दा सानू सत्थर चंगा, ਪੱਠ ਖੇੜਿਆਂ ਦਾ ਰਹਿਣਾ, ਉੱਥੇ ਵੀ ਸੁਰਤੀ ਜੁੜੀ ਹੋਈ ਹੈ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੋਂ ਜਾਂਦੇ ਹੋਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਇੱਕ ਪਰੰਪਰਾ ਕਾਇਮ ਕੀਤੀ ਸੀ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਕਹਿਣ ਵਾਲੀ, ਰਾਜਿਆਂ ਮਹਾਰਾਜਿਆਂ ਨੂੰ ਸਮੇਂ ਦੇ ਰਾਜਿਆਂ ਨੂੰ ਵੰਗਾਰਿਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਜੇ ਉਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਦੀਨੇ ਕਾਂਗੜ ਤੋਂ ਗਰੀਬ ਨੂੰ ਆ ਜ਼ਫਰਨਾਮਾ ਲਿਖਦੇ ਨੇ, ਤੇ ਉਸ ਵੇਲੇ ਵੀ ਕਮਾਲੇ ਕਰਾਮਾਤ ਰਾਜ਼ਕ ਰਹੀਮ ਦੇ ਕਾਇਮ ਕਰੀਮ ਦੇ ਸ਼ਬਦ ਜਿਹੜੇ ਨੇ ਉਹ ਉਚਾਰਨ ਕਰਦੇ ਨੇ, ਫਿਰ ਵੀ ਸਿਫਤ ਪਹਿਲਾਂ ਅਕਾਲ ਪੁਰਖ ਦੀ ਕਰਦੇ ਨੇ, ਸੁਰਤੀ ਉਸ ਵੇਲੇ ਵੀ ਜੁੜੀ ਹੋਈ ਹੈ। ਜੇ ਚਮਕੌਰ ਸਾਹਿਬ ਦੀ ਜੰਗ ਹੁੰਦੀ ਹੈ ਤੇ ਚਮਕੌਰ ਦੀ ਜੰਗ ਦੇ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਨਿਤਨੇਮ ਕਰਦੇ ਨੇ ਉੱਥੇ ਨਾਲ ਦੀ ਨਾਲ ਆਸਾ ਦੀ ਵਾਰ ਦਾ ਕੀਰਤਨ ਵੀ ਹੁੰਦਾ, ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ। ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁਰਤੀ ਜਿਹੜੀ ਹੈ ਉਹ ਸਦਾ ਨਾਮ ਨਾਲ ਜੁੜੀ ਰਹੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਇਹ ਪੈੜਾਂ ਪਾਈਆਂ। ਲਾਲਾ ਦੌਲਤ ਰਾਏ ਜੀ ਨੇ ਜਿਹੜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪੁਸਤਕ ਲਿਖੀ ਸੀ, ਉਹਨਾਂ ਦੀ ਜੀਵਨੀ, ਉਸ ਜੀਵਨੀ ਵਿੱਚ ਉਹ ਲਾਲਾ ਦੌਲਤ ਰਾਏ ਜੀ ਇਹ ਗੱਲ ਕਹਿੰਦੇ ਨੇ ਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਸ ਲਿਖਣ ਲੱਗਿਆ ਤੇ ਉਸ ਵੇਲੇ ਮੈਨੂੰ ਸਮਝ ਨਹੀਂ ਸੀ ਆ ਰਹੀ ਮੈਂ ਗੁਰੂ ਗੋਬਿੰਦ ਸਿੰਘ ਦਾ ਕਿਹੜਾ ਪੱਖ ਉਜਾਗਰ ਕਰਾਂ। ਜੇ ਮੈਂ ਉਹਨਾਂ ਨੂੰ ਘੋੜੇ ਤੇ ਚੜਿਆ ਹੋਇਆ ਵੇਖਦਾ ਤੇ ਉਹ ਇੱਕ ਮਹਾਨ ਸੂਰਮੇ ਮਹਾਨ ਯੋਧੇ ਦਿਖਾਈ ਦਿੰਦੇ ਨੇ, ਜੇ ਉਹਨਾਂ ਨੂੰ ਤਖ਼ਤ ਤੇ ਸੁਭਾਏਮਾਨ ਵੇਖਦਾ ਤੇ ਉਹ ਇੱਕ ਸ਼ਹਿਨਸ਼ਾਹ ਦਿਖਾਈ ਦਿੰਦੇ ਨੇ, ਜੇ ਉਹਨਾਂ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਵੇਖਦਾ ਤੇ ਇੱਕ ਫਕੀਰ ਦੇ ਰੂਪ ਵਿੱਚ ਉਹਨਾਂ ਦਾ ਦਰਸ਼ਨ ਹੁੰਦਾ, ਜੇ ਕਿਤੇ ਪੌਂਟਾ ਸਾਹਿਬ ਕਲਮ ਲੈ ਕੇ ਵੱਖ ਵੱਖ ਵਿਦਵਾਨਾਂ ਕਵੀਆਂ ਦੇ ਵਿਚਕਾਰ 52 ਕਵੀਆਂ ਦੇ ਵਿਚਕਾਰ ਬੈਠੇ ਹੋਏ ਬਾਣੀ ਉਚਾਰ ਰਹੇ ਨੇ ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਮਹਾਨ ਦਾਰਸ਼ਨਿਕ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ, ਜੇ ਉਹ ਹੰਸਰਾਜ ਆਦਿਕ ਹੋਰਾਂ ਨੂੰ ਕਵੀਆਂ ਨੂੰ ਗੱਡੇ ਭਰ ਭਰ ਕੇ ਮਾਇਆ ਦੇ ਦਾਨ ਕਰ ਰਹੇ ਨੇ ਤੇ ਉਸ ਵੇਲੇ ਉਹ ਮਹਾਦਾਨੀ ਦੇ ਰੂਪ ਵਿੱਚ ਆ ਰਹੇ ਨੇ ਸਾਹਮਣੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹ ਕਹਿੰਦਾ ਕਿਹੜਾ ਰੂਪ ਮੈਂ ਪ੍ਰਗਟ ਕਰਾਂ ਮੇਰੇ ਵਿੱਚ ਸਮਰੱਥਾ ਨਹੀਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ 351ਵਾਂ ਜਿਹੜਾ ਅਵਤਾਰ ਪੁਰਬ ਆਪਾਂ ਮਨਾ ਰਹੇ ਹਾਂ, ਸਾਨੂੰ ਇਸ ਗੱਲ ਦੀ ਸੇਧ ਲੈਣ ਦੀ ਲੋੜ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਜਿੱਥੇ ਆਪਣਾ ਸਰਬੰਸ ਲੁਟਾਇਆ, ਜਿੱਥੇ ਸਾਡੇ ਵਾਸਤੇ ਇਹ ਮਹਾਨ ਬਾਣੀ ਜਿਹੜੀ ਹੈ ਉਹ ਰਚੀ, ਔਰ ਗੁਰਬਾਣੀ ਦਾ ਅਧਿਐਨ ਕਰਨ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ, ਗੁਰਬਾਣੀ ਦਾ ਨਿਤਨੇਮ ਕਰਨ ਵਾਸਤੇ ਜੋ ਸਾਨੂੰ ਹੁਕਮ ਦਿੱਤੇ, ਉਸੇ ਪਰੰਪਰਾ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਵਧਾਇਆ, ਔਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਆਪਾਂ ਉਸ ਮਹਾਨ ਪਵਿੱਤਰ ਗੁਰਬਾਣੀ ਨਾਲ, ਸਤਿਗੁਰੂ ਦੇ ਆਸ਼ਿਆਂ ਨਾਲ, ਸਤਿਗੁਰੂ ਜੀ ਦੇ ਜੀਵਨ ਫਲਸਫੇ ਤੋਂ ਸੇਧ ਲੈ ਕੇ ਜੁੜੇ ਰਹਿ ਸਕੀਏ। ਇਹੀ ਸਾਡੇ ਉਹਨਾਂ ਦੇ ਅਵਤਾਰ ਪੁਰਬ ਮਨਾਉਣ ਦਾ ਸਭ ਤੋਂ ਵੱਡਾ ਭਾਵ ਹੋਵੇਗਾ। ਸੋ ਇੰਨੀਆਂ ਕੁ ਹੀ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਸਰਬੱਤ ਮਾਈ ਭਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ।